ਹੈ, ਸਤਿਯੁਗ ਦੀ ਕਹਾਣੀ ਹੈ। ਮਗਰ ਦਸ਼ਮੇਸ਼ ਪਿਤਾ ਜੀ ਦੇ ਮੁਖ ਤੋਂ ਨਿਕਲੀ ਹੋਈ ਇਹ ਪਵਿੱਤਰ ਰਚਨਾ ਬਾਣੀ ਦੀ ਮਹਾਨਤਾ ਤੱਕ ਪਹੁੰਚ ਚੁੱਕੀ ਹੈ। ਜਿਹੜੇ ਲੋਕ, ਜਿਹੜੇ ਵਿਚਾਰਵਾਨ ਇਸ ਰਚਨਾ ਨੂੰ ਸਾਧਾਰਨ ਰਚਨਾ ਸਮਝਦੇ ਨੇ, ਉਹ ਭੁੱਲ ਜਾਂਦੇ ਨੇ ਕਿ ਅੰਮ੍ਰਿਤ ਖੰਡੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਪਜੀ ਸਾਹਿਬ ਤੇ ਸ੍ਰੀ ਆਨੰਦ ਸਾਹਿਬ, ਤਿੰਨ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਤੋਂ ਉਚਾਰਨ ਕੀਤੀਆਂ ਹੋਈਆਂ ਹੀ ਅੰਮ੍ਰਿਤ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ। ਇਸ ਦਾ ਇਹੋ ਹੀ ਭਾਵ ਸੀ, ਜਿਹੜੀ ਤਾਸੀਰ ਜਪਜੀ ਵਿੱਚ ਹੈ ਉਹ ਹੀ ਜਾਪ ਵਿੱਚ ਹੈ, ਉਹ ਜਾਪ ਸਾਹਿਬ ਅੰਦਰ ਹੈ। ਜਿਹੜੀ ਤਾਸੀਰ ਆਨੰਦ ਸਾਹਿਬ ਵਿੱਚ ਹੈ ਉਹ ਸਵਈਆਂ ਤੇ ਚੌਪੀ ਵਿੱਚ ਹੈ। ਪਿਆਲਾ ਖੋ ਸ੍ਰੀ ਵਾਹ। ਸਾਡੀ ਕਮਜ਼ੋਰੀ ਵੀ ਰਹੀ, ਵੈਸੇ ਉਹ ਪੁੱਤਰ ਹੋ ਸਕਦਾ ਸਪੁੱਤਰ ਨਹੀਂ, ਜਿਸ ਨੂੰ ਆਪਣੇ ਬਾਪ ਦੇ ਉਪਦੇਸ਼ ਦਾ ਵੀ ਪੂਰਾ ਪਤਾ ਨਾ ਹੋਵੇ ਕਿ ਮੇਰੇ ਬਾਪ ਨੇ ਕਿਹੜਾ ਕਿਹੜਾ ਕਿਸ ਕਿਸ ਪੱਖ ਤੋਂ ਮੈਨੂੰ ਕੀ ਉਪਦੇਸ਼ ਦਿੱਤਾ ਸੀ। ਦਸਮ ਗ੍ਰੰਥ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਮਨੁੱਖਤਾ ਨੂੰ ਸਮਝਾਉਣ ਵਾਸਤੇ ਆਪ ਉਚਾਰਨ ਕੀਤੀ ਏ, ਵਰਣਨ ਕੀਤੀ ਏ। ਸਾਡੀ ਕਮਜ਼ੋਰੀ ਰਹੀ ਕਿ ਅਸੀਂ ਦਸਮ ਗ੍ਰੰਥ ਨੂੰ ਸਮਝਣ ਤੋਂ ਬਹੁਤ ਦੂਰ ਜਾਂਦੇ ਰਹੇ, ਇਤਨੇ ਦੂਰ ਚਲੇ ਗਏ ਹਾਂ। 1.5 ਕਰੋੜ ਕੌਮ ਵਿੱਚੋਂ ਜੇ 1,000 ਸਿੱਖ ਲੱਭੀਏ, ਦਸਮ ਗ੍ਰੰਥ ਦਾ ਪੂਰਾ ਪਾਠ ਕਰਨ ਵਾਲਾ ਤੇ ਨਹੀਂ ਮਿਲੇਗਾ। ਪਿਆਲਾ ਖੋ ਸ੍ਰੀ ਵਾਹ। ਉਂਝ ਅਸੀਂ ਦਾਅਵੇ ਨਾਲ ਛਾਤੀ ਤੇ ਹੱਥ ਮਾਰ ਕੇ ਆਖਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ। ਪਿਆਲਾ ਖੋ ਸ੍ਰੀ ਵਾਹ। ਅੱਜ ਦੁਨੀਆਂ ਦੀ ਹਿਸਟਰੀ ਵਿੱਚ ਚਰਚਾ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਐਸਾ ਲੈਟਰ ਲਿਖਿਆ, ਇੱਕ ਐਸਾ ਪੱਤਰ ਲਿਖਿਆ ਜਿਸ ਨੂੰ ਪੜ੍ਹ ਕੇ ਇੱਕ ਜ਼ਾਲਿਮ ਮੁਗਲ ਬਾਦਸ਼ਾਹ ਸਦਾ ਦੀ ਨੀਂਦ ਸੌਂ ਗਿਆ। ਪਰ ਜੇ ਉਹ ਲੈਟਰ ਅਸੀਂ ਪੜ੍ਹਨਾ ਹੋਵੇ ਤਾਂ ਕਿੱਥੋਂ ਪੜ੍ਹਾਂਗੇ, ਕਿਵੇਂ ਪੜ੍ਹਾਂਗੇ, ਸਾਨੂੰ ਕੀ ਪਤਾ ਲੱਗੇਗਾ ਉਹਦੇ ਵਿੱਚ ਦਸ਼ਮੇਸ਼ ਪਿਤਾ ਜੀ ਨੇ ਕੀ ਲਿਖਿਆ ਸੀ ਤੇ ਫਿਰ ਕਿਹੜੀ ਉਹ ਮਹਾਨ ਵਿਚਾਰ ਸੀ ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਅੱਖੀਆਂ ਨਾ ਖੋਲ ਸਕਿਆ, ਕਿਉਂਕਿ ਉਹ ਪਰਸ਼ੀਅਨ ਵਿੱਚ ਹੈ, ਫਾਰਸੀ ਰਚਨਾ ਵਿੱਚ ਹੈ। ਤੋ ਇਹ ਜ਼ਰੂਰਤ ਹੈ ਉਹਨਾਂ ਦੇ ਪਿੱਤਰ ਉਪਦੇਸ਼ ਨੂੰ ਸਮਝਣ ਦੀ, ਜੋ ਕੁਝ ਉਹਨਾਂ ਨੇ ਸਮੁੱਚੇ ਆਪਣੀ ਪਵਿੱਤਰ ਰਚਨਾ ਬਾਣੀ ਅੰਦਰ ਵਰਣਨ ਕੀਤਾ ਹੈ। ਇੱਥੋਂ ਦੇ ਕੁਝ ਸਿੰਘਾਂ ਵੱਲੋਂ, ਸੰਗਤਾਂ ਵੱਲੋਂ ਹੁਕਮ ਹੋਇਆ ਸੀ ਇਸ ਬਾਣੀ ਦਾ ਵਿਚਾਰ ਕਰਨ ਲਈ, ਤੇ ਇਹ ਉਸ ਵਿਚਾਰ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਹੋਇਆਂ, ਭਾਵੇਂ ਕਾਫੀ ਔਖਾ ਕੰਮ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸ਼ਮੇਸ਼ ਪਿਤਾ ਜੀ ਆਪ ਸੰਗਤਾਂ ਦੀ ਬਖਸ਼ਿਸ਼ ਨਾਲ ਸ਼ਾਇਦ ਇਹਦੀ ਵਿਚਾਰ ਜਿੰਨੀ ਕੁ ਬਜ਼ੁਰਗਾਂ ਤੋਂ ਪ੍ਰਾਪਤ ਕੀਤੀ ਏ ਉਹਨੂੰ ਆਪ ਨਾਲ ਸਾਂਝੀ ਕਰ ਸਕਾਂ। ਆਈਏ ਦਸ਼ਮੇਸ਼ ਪਿਤਾ ਜੀ ਹੁਣ ਆਪਣੇ ਪ੍ਰਸੰਗ ਵੱਲ ਆ ਰਹੇ ਨੇ ਤੇ ਪੁਰਾਤਨ ਸਮੇਂ ਤੋਂ ਸ਼ੁਰੂਆਤ ਕਰ ਰਹੇ ਨੇ। ਸੁਣੀਏ ਉਹਨਾਂ ਦੇ ਹੀ ਪਵਿੱਤਰ ਸ਼ਬਦਾਂ ਵਿੱਚ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਾਧੂ ਸਤਿਯੁਗ ਬੀਤਿਆ,
ਕਹਿੰਦੇ
ਸੀਲੀ ਤ੍ਰੇਤਾ ਆਇਆ।
ਸਾਧੂ ਸਤਿਯੁਗ ਬੀਤਿਆ, ਸਾਧੂਆਂ ਦੀ ਪ੍ਰਧਾਨਤਾ ਵਾਲਾ, ਸ੍ਰੇਸ਼ਟ ਪੁਰਸ਼ਾਂ ਦੀ ਮਹਾਨਤਾ ਵਾਲਾ ਸਾਧੂ ਕੋਈ ਲਕਬ ਨਹੀਂ, ਸਾਧੂ ਕੋਈ ਅਜਿਹੀ ਪਦਵੀ ਨਹੀਂ ਜਿਸ ਨੂੰ ਕੋਈ ਦੁਨੀਆਂ ਦੀ ਸਰਕਾਰ ਦੇ ਦੇਵੇ ਜਾਂ ਜਿਸ ਨੂੰ ਕੋਈ ਸਮਾਜ ਦੇ ਲੋਕ ਦੇ ਦੇਣ। ਸਾਧੂ ਤੇ ਇੱਕ ਅਵਸਥਾ ਹੈ ਤੇ ਉਸ ਅਵਸਥਾ ਦੀ ਵਿਆਖਿਆ ਬਾਣੀ ਦੇ ਬੋਹੇ ਜੀ ਨੇ ਕੀਤੀ ਏ। ਸਾਧ ਨਾਮ ਨਿਰਮਲਤਾ ਕੇ ਕਰਮ ਗੌੜੀ ਸੁਖਮਨੀ ਮਹੱਲਾ ਪੰਜਵਾਂ। ਜਿਸ ਮਨੁੱਖ ਦੀ ਕਰਨੀ ਨਿਰਮਲ ਹੈ, ਜਿਸ ਮਨੁੱਖ ਦੇ ਕਰਮ ਨਿਰਮਲ ਨੇ, ਜਿਸ ਮਨੁੱਖ ਦੀ ਜ਼ਿੰਦਗੀ ਨਿਰਮਲ ਹੈ, ਜਿਸ ਮਨੁੱਖ ਦਾ ਮਨ ਨਿਰਮਲ ਹੈ, ਜਿਸ ਮਨੁੱਖ ਦੇ ਇੰਦਰੀਆਂ ਵਿੱਚ ਨਿਰਮਲਤਾ ਆ ਗਈ ਏ, ਜਿਹੜਾ ਅੰਦਰੋਂ ਤੇ ਬਾਹਰੋਂ ਨਿਰਮਲ ਹੋ ਗਿਆ ਹੈ। ਜੀ ਉਹ ਨਿਰਮਲ ਬਾਹਰ ਉਹ ਨਿਰਮਲ, ਬਾਹਰ ਉਹ ਤਾਂ ਨਿਰਮਲ, ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਰਾਮ ਕਲੀ ਮਹੱਲਾ ਤੀਜਾ ਆਨੰਦ, ਉਸ ਨੂੰ ਸਾਧੂ ਕਹਿੰਦੇ ਨੇ। ਹਾਂ, ਸ੍ਰੇਸ਼ ਕਰਮ ਤੇ ਧਰਮ ਕਰਨ ਵਾਲੇ ਸੀਲ ਸੁਭਾਵਤਾ ਦੇ ਲੋਕਾਂ ਦਾ ਜਿਹੜਾ ਸਤਿਯੁਗ ਸੀ, ਜਿਸ ਵਿਚ ਸਾਰੇ ਲੋਕ ਸੱਚ ਹੀ ਕਹਿੰਦੇ ਸਨ, ਸਤਿਯੁਗ ਸੱਚ ਕਹੈ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ, ਸਤਿਗੁਰ ਧਰਮ ਪੈਰ ਹੈ ਚਾਰ। ਰਾਮ ਕਲੀ ਮਹੱਲਾ ਤੀਜਾ ਕਹਿੰਦੇ ਨੇ, ਉਹ ਸਤਿਯੁਗ ਦਾ ਜਿਹੜਾ ਯੁਗ ਸੀ ਉਹ ਤਾਂ ਬਤੀਤ ਹੋ ਗਿਆ, ਅੱਧ ਸੀਲੀ ਤ੍ਰੇਤਾ ਆਇਆ। ਕਹਿੰਦੇ ਨੇ ਤ੍ਰੇਤਾ ਯੁਗ ਆ ਗਿਆ, ਅੱਧਾ ਸੀਲ ਸੁਭਾਵ ਲੋਕਾਂ ਵਿਚ ਰਹਿ ਗਿਆ, ਅੱਧਾ ਕਰਮ ਧਰਮ ਜਿਹੜਾ ਸੀ ਉਹ ਰਹਿ ਗਿਆ। ਯੁਗ ਦੇ ਬਦਲਣ ਦੇ ਨਾਲ ਲੋਕ ਵੀ ਬਦਲ ਗਏ, ਉਹਨਾਂ ਦੇ ਕਰਮ ਬਦਲ ਗਏ, ਉਹਨਾਂ ਦੇ ਧਰਮ ਬਦਲ ਗਏ। ਇਸੇ ਲਈ ਸਿਆਣੇ ਲੋਕ ਕਹਿੰਦੇ ਨੇ ਕਿ ਲੋਕ ਕਹਤੇ ਹੈ ਕਿ ਜਬ ਦਿਲ ਬਦਲ ਜਾਤਾ ਹੈ ਤੋ ਚਿਹਰੇ ਵੀ ਬਦਲ ਜਾਤੇ ਹੈ। ਜਦੋਂ ਮਨੁੱਖ ਦਾ ਮਨ ਬਦਲਦਾ ਹੈ ਉਦੋਂ ਚਿਹਰੇ ਦਾ ਰੰਗ ਵੀ ਬਦਲ ਜਾਂਦਾ ਹੈ, ਮੱਥੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਆਦਮੀ ਹੁਣ ਬਦਲ ਗਿਆ ਹੈ, ਇਹਦੇ ਵਿੱਚ ਤਬਦੀਲੀ ਆ ਗਈ ਹੈ। ਤੋ ਅੱਧੇ ਸੀਲ ਸੁਭਾਵਤਾ ਵਾਲਾ ਯੁੱਗ ਤ੍ਰੇਤਾ ਯੁੱਗ ਆ ਗਿਆ, ਅੱਧੀ ਸਹਿਣਸ਼ੀਲਤਾ ਅੱਧੀ ਸ੍ਰੇਸ਼ਟ ਕਰਮ ਧਰਮ ਲੋਕਾਂ ਦੇ ਦਿਲ ਦਿਮਾਗ ਵਿੱਚ ਰਹਿ ਗਏ
ਜੀ। ਨੱਚੀ ਕਲ ਸਰੋਸਰੀ ਕਲ ਨਾਰਦ ਡੋਰੂ ਆਇਆ,
ਨੱਚੀ ਕਲ ਸਰੋਸਰੀ ਕਹਿੰਦੇ ਨੇ ਕਲੇ ਨੱਚੀ, ਕਿਉਂਕਿ ਨਾਰਦ ਦੀ ਸੁਪਤਨੀ ਦਾ ਨਾਮ ਕਲੇ ਹੈ, ਤੇ ਜਿਸ ਵੇਲੇ ਕਲੇ ਨੱਚਦੀ ਏ ਉਸ ਮੌਕੇ ਤੇ ਲੋਕਾਂ ਵਿਚ ਆਪੋ ਤਾਪ ਪੈ ਜਾਂਦੀ ਏ, ਸ਼ਾਂਤ ਵਾਤਾਵਰਨ, ਪਿਆਰ ਮੁਹੱਬਤ, ਇਕ ਦੂਸਰੇ ਦੇ ਨਾਲ ਹਮਦਰਦੀ, ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ, ਕਿਉਂਕਿ ਦੁਨੀਆਂ ਦੇ ਲੋਕ ਬਦਲ ਜਾਂਦੀ ਹੈ। ਹੈਰਾਨ ਹੂੰ ਯਾ ਰੱਬ ਤੇਰੀ ਦੁਨੀਆਂ ਕੋ ਕਿਆ ਹੁਆ, ਕਿਸੀ ਕੇ ਦਿਲ ਮੇ ਮੁਹੱਬਤ ਹੀ ਨਹੀਂ ਹੈ ਕਿਸੀ ਕੇ ਲੀਏ। ਹੈਰਾਨੀ ਏ ਤੇਰੇ ਲੋਕਾਂ ਵਿਚ ਕਿਵੇਂ ਤਬਦੀਲੀ ਆ ਗਈ ਏ, ਮਨੁੱਖ ਮਨੁੱਖ ਦਾ ਕਾਤਿਲ ਬਣ ਗਿਆ, ਇਨਸਾਨ ਇਨਸਾਨ ਦਾ ਦੁਸ਼ਮਣ ਹੋ ਚੁੱਕਾ ਹੈ। ਪਰ ਕਿਉਂ ਨੱਚੀ ਕੱਲ ਸਰੋਸਰੀ, ਸਰੋਸਰੀ ਦਾ ਅਰਥ ਜਦੋਂ ਸ਼ਸਤਰ ਨਾਮ ਵਾਲਾ ਆਵੇਗੀ ਤਾਂ ਸਰੋਹੀ ਆਵੇਗੀ, ਇੱਕ ਪਤਲੀ ਔਰ ਸਿੱਧੀ ਤਲਵਾਰ ਜਿਸ ਦੀ ਚੌੜਾਈ ਬਹੁਤ ਥੋੜੀ ਹੋਵੇ। ਪਰ ਇੱਥੇ ਸਰੋਸਰੀ ਦਾ ਮਤਲਬ ਹੈ ਸਿਰ ਬਸਿਰ, ਹਰ ਮਨੁੱਖ ਦੇ ਸਿਰ ਦੇ ਉੱਪਰ ਕਲੇ ਨੱਚਣ ਲੱਗ ਪਈ, ਹਰ ਮਨੁੱਖ ਦੇ ਸਿਰ ਉੱਪਰ ਕਲੇ ਨੱਚਣ ਲੱਗ ਪਈ, ਕਿਉਂਕਿ ਲੋਕ ਭਾਸ਼ਾ ਵਿਚ ਵੀ ਪੰਜਾਬ ਦੇ ਲੋਕ ਕਹਿੰਦੇ ਨੇ ਫਲਾਣਾ ਆਦਮੀ ਤੇ ਫਲਾਣੇ ਆਦਮੀ ਦੇ ਜ਼ੋਰ ਦੇ ਸਿਰ ਤੇ ਨੱਚਦਾ। ਇਵੇਂ ਹਰ ਮਨੁੱਖ ਦੇ ਹਰ ਇਨਸਾਨ ਦੇ ਸਿਰ ਬਸਿਰ ਕਲੇ ਜਿਹੜੀ ਸੀ ਉਹ ਨੱਚਣ ਲੱਗ ਪਈ, ਕਿਉਂਕਿ ਕੱਲ ਨਾਰਦ ਡੋਰੂ ਵਾਇਆ, ਨਾਰਦ ਨੇ ਕਲੇਸ਼ ਪਾਉਣ ਵਾਲਾ ਕਲੇ ਪਾਉਣ ਵਾਲਾ ਆਪਣਾ ਡਮਰੂ ਵਜਾ ਦੇਣਾ ਕੀਤਾ, ਉਹਨੇ ਆਪਣਾ ਉਹ ਛੋਟਾ ਜਿਹਾ ਡੋਰੂ ਵਜਾਉਣਾ ਕੀਤਾ। ਜਦੋਂ ਨਾਰਦ ਦਾ ਡੋਰੂ ਵੱਜਦਾ ਉਦੋਂ ਸਮਝ ਲਈਏ ਕਿ ਕਲੇਸ਼ ਸ਼ੁਰੂ ਹੋ ਜਾਂਦਾ ਹੈ ਜੀ।
ਅਭਿਮਾਨ ਉਤਾਰਨ ਦੇਵਤਿਆਂ,
ਪਰ ਆਖਿਰ ਇਹ ਸਾਰਾ ਕੁਝ ਕਿਉਂ ਹੋਇਆ, ਕਲੇ ਕਿਉਂ ਨੱਚੀ, ਨਾਰਦ ਨੇ ਡੋਰੂ ਕਿਉਂ ਵਜਾਇਆ, ਤਾਂ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਲੋਕਾਂ ਦੇ ਮਨ ਦੇ ਅੰਦਰ ਹਉਮੈ ਪੈਦਾ ਹੋ ਗਈ ਸੀ, ਅਹੰਕਾਰ ਪੈਦਾ ਹੋ ਗਿਆ ਸੀ, ਦੇਵਤਿਆਂ ਦੇ ਮਨ ਦੇ ਅੰਦਰ ਅਭਿਮਾਨ ਸੀ ਕਿ ਉਹ ਬੜੇ ਬਲਵਾਨ ਨੇ, ਉਹ ਬੜੇ ਸ਼ਕਤੀਵਾਨ ਨੇ, ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਤਾਂ ਵਾਹਿਗੁਰੂ ਜੀ ਨੇ ਦੇਵਤਿਆਂ ਦਾ ਅਭਿਮਾਨ ਉਤਾਰਨ ਲਈ, ਦੇਵਤਿਆਂ ਦਾ ਅਹੰਕਾਰ ਨਿਵਿਰਤ ਕਰਨ ਲਈ, ਕਿਉਂਕਿ ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਮਾਰੂ ਕੀ ਵਾਰ ਡੱਖਣੇ ਮਹੱਲਾ ਪੰਜਵਾਂ ਦੂਜੀ ਵਾਰ, ਵਾਹਿਗੁਰੂ ਨੂੰ ਕਿਸੇ ਵੀ ਮਨੁੱਖ ਦਾ ਅਹੰਕਾਰ ਚੰਗਾ ਨਹੀਂ ਲੱਗਦਾ, ਹਉਮੈ ਨਹੀਂ ਚੰਗੀ ਲੱਗਦੀ, ਕਿਉਂਕਿ ਉਹਦਾ ਹੁਕਮ ਹੈ ਜਦੋਂ ਕੋਈ ਮਸਕੀਨ ਹੋ ਜਾਵੇ ਗਰੀਬ ਹੋ ਜਾਵੇ ਉਹ ਸੁਖੀ ਰਹਿੰਦਾ ਹੈ, ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਬ ਗਲੇ ਗੌੜੀ ਸੁਖਮਨੀ ਮਹੱਲਾ ਪੰਜਵਾਂ। ਹਾਂ, ਦੇਵਤਿਆਂ ਦਾ ਅਹੰਕਾਰ ਉਤਾਰਨ ਲਈ ਹਉਮੈ ਲਾਉਣ ਲਈ ਜੀ।
ਮੈਂ ਖਾਸਰ ਸੰਭ ਉਪਾਇਆ,
ਕਹਿੰਦੇ ਨੇ ਮਹਿਖਾਸਰ ਅਤੇ ਸੁੰਭ ਦੈਂਤ ਨੂੰ ਪਾਰ ਬ੍ਰਹਮ ਪਰਮੇਸ਼ਵਰ ਜੀ ਨੇ ਆਪ ਪੈਦਾ ਕਰ ਦਿੱਤਾ ਹੈ। ਪਿਛਲੀ ਪੌੜੀ ਦੇ ਹੀ ਵਿਚਾਰ ਨੂੰ ਫਿਰ ਕਹਿ ਰਹੇ ਨੇ, ਸਿਰਜੇ ਦਾਨੂ ਦੇਵ ਤੇ ਨੰਦਰ ਬਾਦ ਰਚਾਇਆ, ਮਹਿਖਾਸਰ ਸੁੰਭ ਪਾਇਆ, ਮਹਿਖਾਸਰ ਅਤੇ ਸੁੰਭ ਦੈਂਤ ਨੂੰ ਪੈਦਾ ਕਰ ਦਿੱਤਾ।
ਜੀਤ ਲਏ ਤਿੰਨ ਦੇਵਤੇ,
ਜਿਹੜੇ ਦੇਵਤੇ ਬੜਾ ਅਭਿਮਾਨ ਕਰਦੇ ਸਨ, ਜਿਨ੍ਹਾਂ ਦੇ ਮਨ ਵਿਚ ਇਹ ਹਉਮੈ ਸੀ ਕਿ ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ, ਹੁਣ ਉਹਨਾਂ ਦਾ ਅਵਨਾਸ਼ੀ ਤੇ ਅਵਚਲ ਰਾਜ ਹੈ। ਕਹਿੰਦੇ ਨੇ ਇਹਨਾਂ ਦੋਨਾਂ ਨੇ, ਮਹਿਖਾਸਰ ਤੇ ਸੁੰਭਦ ਨੇ, ਤਿਨਾਂ ਨੇ ਸਾਰੇ ਦੇਵਤੇ ਜਿੱਤ ਲੈਣਾ ਕੀਤੇ, ਦੇਵਤਿਆਂ ਨੂੰ ਸ਼ਿਕਸਤ ਦੇ ਦਿੱਤੀ
ਤੇ ਉਹ ਲੋਕੀ ਰਾਜ ਕਮਾਇਆ।
ਤੇ ਉਹਨਾਂ ਨੇ ਇਹਨਾਂ ਦੇਵਤਿਆਂ ਨੂੰ ਇੱਕ ਦੇਸ਼, ਇੱਕ ਪ੍ਰਾਂਤ, ਇੱਕ ਇਲਾਕੇ ਵਿਚੋਂ ਨਹੀਂ, ਤਿੰਨਾਂ ਲੋਕਾਂ ਵਿਚੋਂ ਕੱਢ ਦਿੱਤਾ। ਤੇ ਇਉਂ ਦੈਂਤਾਂ ਨੇ ਤਿੰਨਾਂ ਲੋਕਾਂ ਵਿਚ ਆਪਣੇ ਰਾਜ ਕਮਾਇਆ, ਰਾਜ ਕੀਤਾ।
ਵੱਡਾ ਵੀਰ ਅਖਾਏਕ,
ਕਹਿੰਦੇ ਨੇ ਫਿਰ ਸੁੰਭ ਨੇ ਆਪਣੇ ਆਪ ਨੂੰ ਦੁਨੀਆਂ ਵਿਚ ਸਭਨਾ ਤੋਂ ਵੱਡਾ ਬਹਾਦਰ ਸ਼ੂਰ ਵੀਰ ਸਦਵਾ ਕੇ ਕਹਾ ਕੇ
ਸਿਰ ਉੱਪਰ ਛਤਰ ਫਰਾਇਆ,
ਆਪਣੇ ਸਿਰ ਦੇ ਉੱਪਰ ਦੁਨੀਆਂ ਦੀ ਹਕੂਮਤ ਦਾ ਛਤਰ ਫਰਾਉਣਾ ਕੀਤਾ, ਚੰਦੋਆ ਫਿਰਾਉਣਾ ਕੀਤਾ। ਦੁਰਯੋਧਨ ਦੇ ਸੰਬੰਧ ਵਿਚ ਵੀ ਅਕਾਲ ਉਸਤਤ ਵਿਚ ਗਰੀਬ ਨਿਵਾਸ ਦਸ਼ਮੇਸ਼ ਪਿਤਾ ਜੀ ਨੇ ਵਰਣਨ ਕੀਤਾ ਹੈ, ਛਤਰ ਹੀ ਕੀ ਛਾਇਆ ਕਈ ਕੋਸ ਲਓ ਚਲਤ ਹੈ, ਅਕਾਲ ਉਸਤ ਦਸਮ ਗ੍ਰੰਥ। ਉਹ ਰਾਜਾ, ਉਹ ਦੁਰਯੋਧਨ, ਉਹ ਦਿੱਲੀ ਦਾ ਹੁਕਮਰਾਨ, ਜਿਸ ਦੇ ਉਪਰ ਕਈ ਕੋਹਾਂ ਤੱਕ ਛਤਰ ਚੁਲਦਾ ਸੀ, ਪਰ ਵਕਤ ਆਇਆ ਉਹਦੇ ਸ਼ਰੀਰ ਨੂੰ ਕਾਵਾਂ ਨੇ, ਕੁੱਤਿਆਂ ਨੇ ਤੇ ਇਲਾਂ ਨੇ ਖਾਣਾ ਕੀਤਾ। ਕਿਉਂਕਿ ਰਾਜੰ ਤਾਮਾਨ ਅਭਿਮਾਨ ਤਾਹੀਨ ਪਰਵਿਰਤ ਮਾਰਗ ਵਰਤੰਤ ਬਿਨਾਸਨ ਗੋਬਿੰਦ ਭਜਨ ਸਾਧ ਸੰਗੇਣ ਅਸਤਰੰਗ। ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ। ਇਸ ਵਾਸਤੇ ਉਹਨੇ ਆਪਣੇ ਸਿਰ ਉਪਰ ਛਤਰ ਫਿਰਾਉਣਾ ਕੀਤਾ, ਚੁਲਵਾਣਾ ਕੀਤਾ ਜੀ,
ਦਿੱਤਾ ਇੰਦਰ ਨੇ ਕਾਲ ਕਾ।
ਤਾਂ ਦੇਵਤਿਆਂ ਨੇ ਇੰਦਰ ਰਾਜਧਾਨੀ ਵਿਚੋਂ ਕੱਢ ਦੇਣਾ ਕੀਤਾ। ਰਾਜ ਉਹਨਾਂ ਨੇ ਇੰਦਰ ਰਾਜੇ ਨੂੰ ਰਾਜਧਾਨੀ ਸਵਰਗਾਪੁਰੀ ਵਿਚੋਂ ਨਿਕਾਲ ਕੇ ਕੱਢ ਦੇਣਾ ਕੀਤਾ, ਬਾਹਰ ਕਰ ਦਿੱਤਾ।
ਤਿੰਨ ਗਿਰ ਕੈਲਾਸ ਟਕਾਇਆ,
ਤੇ ਕਹਿੰਦੇ ਨੇ ਜਿਸ ਤਰ੍ਹਾਂ ਹਿੰਦੁਸਤਾਨ ਦੇ ਅੰਤਮ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਅੰਗਰੇਜ਼ਾਂ ਨੇ ਲਾਲ ਕਿਲੇ ਵਿਚ ਪਹਿਲਾਂ ਕੈਦ ਕੀਤਾ, ਕੈਦ ਕਰਨ ਤੋਂ ਬਾਅਦ ਜਦੋਂ ਈਦ ਦਾ ਮੌਕਾ ਆਇਆ ਤਾਂ ਕਹਿੰਦੇ ਨੇ ਕੈਦ ਬਾਦਸ਼ਾਹ ਦੇ ਸਾਹਮਣੇ ਅੰਗਰੇਜ਼ ਆਫੀਸਰ ਉਹਨੂੰ ਤੋਹਫਾ ਭੇਟ ਕਰਨ ਵਾਸਤੇ ਗਿਆ ਤੇ ਇਹ ਆਖਿਓਸ, ਮੈਂ ਤੁਹਾਡੇ ਵਾਸਤੇ ਤੋਹਫਾ ਲੈ ਕੇ ਆਇਆ। ਜਿਉਂ ਹੀ ਪੇਸ਼ ਕੀਤਾ ਬਹਾਦਰ ਸ਼ਾਹ ਜ਼ਫਰ ਨੇ, ਜਿਉਂ ਹੀ ਉਹ ਚਾਂਦੀ ਦੀ ਟਰੇ ਥਾਲ ਸੰਭਾਲ ਕੇ ਕੱਪੜਾ ਉਤਾਰਿਆ, ਰੁਮਾਲ ਚੁੱਕਿਆ ਤੇ ਉਸ ਥਾਲ ਵਿਚ ਉਹਦੇ ਦੋਨਾਂ ਬੇਟਿਆਂ ਦੇ ਕੱਟੇ ਹੋਏ ਸਿਰ ਪਏ ਹੋਏ ਸਨ। ਤੇ ਇਉਂ ਹਿੰਦੁਸਤਾਨ ਦਾ ਅੰਤਮ ਬਾਦਸ਼ਾਹ ਪਿਛਲੇ ਭਾਰ ਗਿਰ ਕੇ ਬੇਹੋਸ਼ ਹੋ ਗਿਆ, ਪਰ ਜਦੋਂ ਹੋਸ਼ ਆਈ ਤਾਂ ਹੋਰ ਕਿਸੇ ਥਾਂ ਤੇ ਪਹੁੰਚਿਆ ਹੋਇਆ ਸੀ। ਆਪਣੀ ਅੰਤਮ ਜ਼ਿੰਦਗੀ ਉਸਨੇ ਰੰਗੂਨ ਵਿਚ ਬਤੀਤ ਕਰਨਾ ਕੀਤੀ। ਤੋ ਇਉਂ ਇਹਨਾਂ ਦੇਵਤਿਆਂ ਨੇ ਵੀ ਇੰਦਰ ਨੂੰ ਰਾਜਧਾਨੀ ਸਵਰਗਪੁਰੀ ਇੰਦਰਪੁਰੀ ਵਿਚੋਂ ਕੱਢ ਦੇਣਾ ਕੀਤਾ। ਉਸ ਨੂੰ ਨਿਕਾਲਣ ਤੋਂ ਬਾਅਦ ਦੇਵਤਿਆਂ ਦਾ ਕਬਜ਼ਾ ਹੋ ਗਿਆ, ਦੈਂਤਾਂ ਦਾ ਕਬਜ਼ਾ ਹੋ ਗਿਆ ਤੇ ਤੇਸ ਰਾਜੇ ਇੰਦਰ ਨੇ ਕੈਲਾਸ਼ ਪਹਾੜ ਤੱਕਿਆ, ਡਿੱਠਾ ਵੀ ਮੇਰਾ ਹੁਣ ਉਸ ਥਾਂ ਤੋਂ ਇਲਾਵਾ ਗੁਜ਼ਾਰਾ ਨਹੀਂ ਹੋ ਸਕਦਾ ਜੀ।
ਡਰ ਕੇ ਹੱਥੋਂ ਦਾਨਵੀ,
ਉਹਨੇ ਦਾਨਵੀ ਦੈਤਾਂ ਦੇ ਹੱਥੋਂ ਦੈਤਾਂ ਦੇ ਪਾਸੋਂ ਡਰ ਕੇ
ਦਿਲ ਅੰਦਰ ਤਰਾਸ ਵਧਾਇਆ,
ਆਪਣੇ ਦਿਲ ਦੇ ਅੰਦਰ ਹੋਰ ਤਰਾਸ ਡਰ ਵਧਾਉਣਾ ਕੀਤਾ। ਜਦੋਂ ਕੋਈ ਮਨੁੱਖ ਡਰਨ ਲੱਗਦਾ ਤੇ ਫਿਰ ਉਹ ਡਰੀ ਜਾਂਦਾ, ਜਦੋਂ ਕਿਸੇ ਨੂੰ ਸ਼ਿਕਸਤ ਹੁੰਦੀ ਏ ਫਿਰ ਉਹਨੂੰ ਸ਼ਿਕਸਤ ਤੋਂ ਬਾਅਦ ਹੋਰ ਸ਼ਿਕਸਤ ਪ੍ਰਾਪਤ ਹੁੰਦੀ ਏ, ਦੁੱਖ ਤੋਂ ਬਾਅਦ ਜਦੋਂ ਇੱਕ ਦੁੱਖ ਆਉਂਦਾ ਫਿਰ ਹੋਰ ਦੁੱਖ ਆ ਕੇ ਉਹਨੂੰ ਘੇਰਾ ਪਾ ਲੈਣਾ ਕਰਦੇ ਨੇ। ਇਵੇਂ ਇਹਨੇ ਆਪਣੇ ਦਿਲ ਵਿਚ ਹੋਰ ਡਰ ਖੌਫ ਵਧਾਉਣਾ ਕੀਤਾ, ਇਹ ਹੋਰ ਡਰਿਆ, ਇਹ ਹੋਰ ਭੈ ਭੀਤ ਹੋਇਆ। ਜੋ ਡਰ ਡਰੇ ਤਾਂ ਫਿਰ ਡਰ ਲੱਗ ਗਏ, ਨਿਡਰ ਹੁਆ ਡਰ ਉਰ ਹੋਏ ਭਾਗ। ਗੌੜੀ ਮਹੱਲਾ ਪਹਿਲਾ, ਪਹਿਲਾ ਸ਼ਬਦ ਜੀ।
ਪਾਸ ਦੁਰਗਾ ਦੇ ਇੰਦਰ ਆਇਆ,
ਤੇ ਕਹਿੰਦੇ ਨੇ ਇਸ ਤਰੀਕੇ ਨਾਲ ਕੈਲਾਸ਼ ਪਹਾੜ ਤੇ ਦੇਵੀ ਦੇ ਪਾਸ ਦੁਰਗਾ ਦੁਰਖ ਦੈਨ ਦਾ ਨਾਸ਼ ਕਰਨ ਵਾਲੀ ਦੇਵੀ ਦੇ ਪਾਸ ਇੰਦਰ ਚੱਲ ਕੇ ਆਇਆ ਔਰ ਆਪਣਾ ਦੁੱਖ ਆਪਣੀ ਹਾਲਤ ਸੁਣਾਉਣ ਵਾਸਤੇ ਦੇਵੀ ਦੇ ਪਾਸ ਇੰਦਰ ਆਇਆ।
ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸ਼ਾਹ।
ਕਹਿੰਦੇ ਨੇ ਇਸ ਤਰੀਕੇ ਨਾਲ ਕੈਲਾਸ਼ ਪਰਬਤ ਦੇ ਨਾਲ ਹੀ ਮਾਨ ਸਰੋਵਰ ਹੈ ਤੇ ਮਾਨ ਸਰੋਵਰ ਤੇ ਇੱਕ ਦਿਨ ਦੇਵੀ ਇਸ਼ਨਾਨ ਕਰਨ ਵਾਸਤੇ ਆਈ। ਮਾਨ ਸਰੋਵਰ ਨੂੰ ਮਹਾਨ ਪਵਿੱਤਰ ਤੀਰ ਸਮਝ ਕੇ ਦੇਵਤੇ ਲੋਕ ਇਸ਼ਨਾਨ ਕਰਦੇ ਨੇ। ਅੱਜ ਕੱਲ ਦੁਨੀਆਂ ਦੇ ਮੈਪ ਦੇ ਮੁਤਾਬਿਕ ਇਹ ਚਾਈਨਾ ਦੇ ਹਿੱਸੇ ਵਿੱਚ ਆਇਆ ਹੈ। ਪਹਿਲਾਂ ਕਦੇ ਇਹ ਹਿੰਦੁਸਤਾਨ ਦਾ ਹਿੱਸਾ ਹੁੰਦਾ ਸੀ, ਅੱਜ ਕੱਲ ਇਹ ਚਾਈਨਾ ਦੇ ਇਲਾਕੇ ਵਿੱਚ ਹੈ। ਤੋ ਕਹਿੰਦੇ ਨੇ ਤੋ ਇਸ ਮਾਨ ਸਰੋਵਰ ਤੇ ਇੱਕ ਦਿਨ ਦੁਰਗਾ ਦੇਵੀ ਇਸ਼ਨਾਨ ਕਰਨ ਵਾਸਤੇ ਨਹਾਉਣ ਵਾਸਤੇ ਆਈ।
ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ,
ਆਪਣੇ ਹਾਲਤ ਦੀ ਇੰਦਰ ਦੇਵਤੇ ਰਾਜੇ ਨੇ ਦੇਵੀ ਨੂੰ ਆਪਣੀ ਸਾਰੀ ਬਿਰਥਾ ਪੀੜਾ ਹਾਲਤ ਸੁਣਾ ਦੇਣਾ ਕੀਤੀ। ਮੈਂ ਕਿੱਥੇ ਸਾਂ, ਹੁਣ ਇੱਥੇ ਕਿਉਂ ਆਇਆ ਹਾਂ, ਮੇਰੀ ਇਹ ਤਰਸਯੋਗ ਹਾਲਤ ਕਿਉਂ ਹੈ, ਇਹ ਸਾਰਾ ਆਪਣਾ ਹਾਲ ਇਹਨੇ ਇੰਜ ਹੀ ਸੁਣਾਇਆ ਜਿਵੇਂ ਧਰਮ ਰੱਖਿਅਕ ਜਗਤ ਰੱਖਿਅਕ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ 500 ਵਿਦਵਾਨਾਂ ਦੀ ਅਗਵਾਈ ਕਰਦਿਆਂ ਹੋਇਆਂ ਕਸ਼ਮੀਰੀ ਬ੍ਰਾਹਮਣਾਂ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ ਸੀ। ਉਹਨਾਂ ਦੇ ਫਟੇ ਕੱਪੜੇ ਦੇਖੇ, ਉਹਨਾਂ ਦੇ ਚਿਹਰੇ ਤੇ ਉਦਾਸੀ ਦੇਖੀ ਤਾਂ ਬਾਲਾ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਧਰਮ ਰੱਖੇ ਪਿਤਾ ਜੀ ਤੇ ਸਵਾਲ ਕੀਤਾ, ਇਹ ਕੌਣ ਨੇ, ਇਹ ਇਹਨਾਂ ਦੀ ਅੱਖਾਂ ਵਿੱਚ ਆਂਸੂ ਕਿਉਂ ਨੇ, ਉਦਾਸ ਕਿਉਂ ਨੇ, ਮੈਲੇ ਕੁਚੈਲੇ ਫਟੇ ਹੋਏ ਕੱਪੜੇ ਕਿਉਂ ਨੇ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਲਾਲ ਜੀ ਤੁਸੀਂ ਇਹਨਾਂ ਤੋਂ ਪੁੱਛੋ, ਤੁਸੀਂ ਇਹਨਾਂ ਦੇ ਪਾਸੋਂ ਹਾਲਤ ਪੁੱਛੋ। ਜਦੋਂ ਪੁੱਛੀ ਤੇ ਇਹਨਾਂ 500 ਵਿਦਵਾਨ ਬ੍ਰਾਹਮਣਾਂ ਦੀ ਅਗਵਾਈ ਕਰਦਿਆਂ ਹੋਇਆਂ ਮਟਨ ਦੇ ਰਹਿਣ ਵਾਲੇ ਕਿਰਪਾ ਰਾਮ ਪੁਰੋਹਿਤ ਨੇ ਬੇਨਤੀ ਕੀਤੀ, ਏਕ ਆਸਰਾ ਆਪ ਗੁਸਾਈ ਗਹੋ ਬਹਾਂ ਬੂੜਤ ਸਭ ਜਾਈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਹਜ਼ੂਰ ਅਸੀਂ ਡੁੱਬਦੇ ਜਾ ਰਹੇ ਹਾਂ, ਜਿਸ ਮਨੁੱਖ ਦਾ ਧਰਮ ਹੀ ਖਤਮ ਹੋ ਜਾਵੇ, ਉਸ ਮਨੁੱਖ ਦੀ ਜ਼ਿੰਦਗੀ ਤੇ ਖਤਮ ਹੋ ਗਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਅੰਮ੍ਰਿਤ ਜੀਵਨ ਹਮੇਸ਼ਾ ਹੀ ਨਮਰਤਾ ਤੇ ਮਿੱਠਤ ਦਾ ਪ੍ਰਤੀਕ ਹੈ, ਬੇਦੀਨ ਬੇਧਰਮ ਮਨੁੱਖ ਨੂੰ ਉਹਨਾਂ ਨੇ ਵੀ ਇਹਨਾਂ ਸ਼ਬਦਾਂ ਵਿੱਚ ਮੁਖਾਤਬ ਕੀਤਾ ਹੈ। ਦੀਨ ਛਡਾਏ ਦੁਨੀ ਜੋ ਲਾਏ ਦੋਹੀ ਸਰਾਈ ਖੁਨਾਮੀ ਕਹਾਏ ਸੂਹੀ ਮਹੱਲਾ ਪੰਜਵਾਂ। ਜਿਹੜਾ ਮਨੁੱਖ ਆਪਣੇ ਧਰਮ ਨੂੰ ਛੱਡ ਕੇ ਦੁਨੀਆਂ ਦੇ ਪਿੱਛੇ ਲੱਗ ਜਾਂਦਾ ਹੈ, ਦੁਨੀਆਂ ਦੇ ਸੁੱਖਾਂ ਦੇ ਬਦਲੇ ਆਪਣੇ ਧਰਮ ਦਾ ਤਿਆਗ ਕਰ ਦਿੰਦਾ ਹੈ, ਉਹ ਇੱਥੇ ਵੀ ਖੁਆਰ ਹੁੰਦਾ ਹੈ ਅੱਗੇ ਵੀ ਖੁਆਰ ਹੁੰਦਾ ਹੈ। ਜਿਸ ਜਹਾਲਤ ਤੱਕ ਅਸੀਂ ਪਹੁੰਚੇ ਹਾਂ ਇਹਦੇ ਵਿੱਚ ਸਾਡੀ ਵੀ ਕਮਜ਼ੋਰੀ ਸੀ। ਅਸੀਂ ਗੁਰੂ ਦੇ ਆਦਰਸ਼ਾਂ ਤੋਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਉਪਦੇਸ਼ਾਂ ਤੋਂ ਬਹੁਤ ਦੂਰ ਚਲੇ ਗਏ ਸਾਂ ਤੇ ਫਿਰ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਛੋਟਾ ਜਿਹਾ ਬੱਚਾ ਹੱਸਦਾ ਤੇ ਖੇਲਦਾ ਬੜੀਆਂ ਮਸਤੀਆਂ ਕਰਦਾ ਹੈ ਪਰ ਉਦੋਂ ਤੱਕ ਜਦੋਂ ਤੱਕ ਮਾਂ ਦੇ ਪਾਸ ਪਾਸ ਰਹਿੰਦਾ ਹੈ। ਮਾਂ ਤੋਂ ਥੋੜਾ ਜਿਹਾ ਦੂਰ ਹੋ ਜਾਵੇ ਉਹਦੀਆਂ ਅੱਖਾਂ ਦੇ ਆਂਸੂ ਦੇਖਣ ਵਾਲੇ ਹੁੰਦੇ ਨੇ, ਉਹਦਾ ਰੋਣਾ ਤੱਕਣ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਕੋਈ ਵੀ ਮਨੁੱਖ ਜਦੋਂ ਵਾਹਿਗੁਰੂ ਤੋਂ ਦੂਰ ਹੋ ਜਾਂਦਾ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਸਾਡੀ ਤੇ ਇਹ ਹਾਲਤ ਹੋ ਗਈ ਸੀ। ਇੱਕ ਬੰਬਈ ਦੇ ਮਹਾਨ ਸਾਧਕ ਨੇ ਤਜਰਬਾ ਕੀਤਾ ਸੀ, ਸਿੰਘ ਸਾਹਿਬ ਜੋ ਹਜ਼ੂਰ ਦੀ ਤਾਬਿਆ ਬੈਠੇ ਨੇ ਸ਼ਾਇਦ ਗਿਆਨੀ ਸਰਦੂਲ ਸਿੰਘ ਜੀ, ਉਹ ਵੀ ਬੰਬੇ ਨੂੰ ਬਿਲੋਂਗ ਕਰਦੇ ਨੇ। ਤੋ ਇੱਕ ਸਾਧਕ ਨੇ ਬੰਬਈ ਤੋਂ ਆ ਕੇ ਪੰਜਾਬ ਵਿੱਚ ਸਰਵੇ ਕੀਤਾ ਸੀ ਸ਼ਹੀਦਾਂ, ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸ਼ਹੀਦਾਂ ਦੇ ਅਸਥਾਨ ਦੇ ਪਾਸ ਅੰਮ੍ਰਿਤਸਰ ਤੋਂ ਤਰਨ ਤਾਰਨ ਰੋਡ ਤੇ ਖਲੋ ਕੇ ਗਿਣਤੀ ਕੀਤੀ ਸੀ, ਜਿਹਦੇ ਵਿਚ 97 ਸਿੱਖ ਪਤਤ ਸਨ ਤੇ ਤਿੰਨਾਂ ਦੇ ਸਾਬਤ ਦਾੜੇ ਉਹਨੂੰ ਨਜ਼ਰ ਆਏ। ਲੱਖੋ ਸ੍ਰੀ ਵਾਹ ਅਸੀਂ ਇਹਨੇ ਦੂਰ ਚਲੇ ਗਏ ਸਾਂ। 100 ਵਿੱਚੋਂ 3 ਸਿੱਖ ਅੰਮ੍ਰਿਤਸਰ ਦੀ ਧਰਤੀ ਤੇ, ਬਾਕੀ ਥਾਵਾਂ ਦੀ ਤੇ ਗੱਲ ਹੀ ਛੱਡ ਦਿਓ। ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਇਹ ਸਾਡੀ ਹਾਲਤ ਸੀ। 100 ਵਿੱਚੋਂ 3 ਕੇਸਾ ਧਾਰੀ ਸਾਬਤ ਸੂਰਤ ਦਾੜੇ ਵਾਲੇ, ਬਾਕੀ ਸਾਰੇ ਪਤਤ ਹੋ ਗਏ ਸਨ। ਫਿਰ ਖੁਆਰੀ ਤਾਂ ਹੀ ਸੀ ਪਿਆਲਾ ਖੋ ਸ੍ਰੀ ਵਾ ਤੋ ਬੇਨਤੀ ਕਰ ਰਿਹਾ ਸਾਂ। ਜਿਹੜੇ ਇੰਦਰ ਬਿਰਥਾਂ ਸੁਣਾਈ ਆਪਣੇ ਹਾਲ ਦੀ, ਆਪਣੇ ਹਾਲ ਦੀ ਮੈਂ ਕਿੱਥੇ ਸਾਂ, ਕਿੱਥੇ ਪਹੁੰਚ ਗਿਆ ਹਾਂ, ਮੈਨੂੰ ਕੀ ਬਣਾਇਆ ਸੀ, ਮੈਂ ਕੀ ਬਣਿਆ ਜਾਂਦਾ, ਕਿਆ ਬਣਾਇਆ ਜਾ ਚੁੱਕਾ ਥਾ, ਕਿਆ ਬਣਾ ਜਾਤਾ ਹੂੰ ਮੈਂ। ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਉਤਨੇ ਨਹੀਂ ਬਦਲੇ ਜਿਤਨਾ ਸਾਨੂੰ ਬਦਲਣਾ ਚਾਹੀਦਾ ਸੀ। ਅਸੀਂ ਉਤਨਾ ਆਪਣੇ ਬਾਪ ਤੇ ਪਿਤਾ ਦੀ ਗੋਦ ਵਿਚ ਨਹੀਂ ਬੈਠੇ ਜਿਤਨਾ ਸਾਨੂੰ ਬੈਠਣਾ ਚਾਹੀਦਾ ਸੀ। ਹਾਂ, ਇਹਦੇ ਇਉਂ ਕਹਿੰਦੇ ਨੇ, ਜਦੋਂ ਬੇਨਤੀ ਕੀਤੀ ਜੀ ਸਾਡਾ ਧਰਮ ਨਾਸ਼ ਹੁੰਦਾ ਜਾ ਰਿਹਾ, ਸਿਰਫ ਤੁਹਾਡਾ ਹੀ ਆਸਰਾ ਹੈ, ਤਾਂ ਫਿਰ ਧਰਮ ਰੱਖੇ ਗੁਰੂ ਪਿਤਾ ਜੀ ਤੇ। ਬਾਲਾ ਪ੍ਰੀਤਮ ਜੀ ਨੇ ਸਵਾਲ ਕੀਤਾ, ਇਹਨਾਂ ਦਾ ਧਰਮ ਬਚ ਸਕਦਾ? ਹਜ਼ੂਰ ਕਹਿਣ ਲੱਗੇ, ਹਾਂ ਬਚ ਸਕਦਾ। ਕਿਸ ਤਰ੍ਹਾਂ? ਜੇ ਕੋਈ ਮਹਾਂਪੁਰਸ਼ ਕੁਰਬਾਨੀ ਦੇਵੇ। ਪੁਰਾਤਨ ਸਿੱਖੇ ਪੜ੍ਹਦੇ ਹੁੰਦੇ ਸਨ, ਸਿਰ ਦਿੱਤਿਆਂ ਬਾਅਦ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਅਦ ਨਹੀਂ ਰਹਿਣਾ ਪਿਆਲਾ ਖੋ ਸ੍ਰੀ। ਤੇ ਸਾਡੇ ਤੇ ਜਿਹੜੇ ਸਿਰ ਦੇਣ ਦੀਆਂ ਅਰਦਾਸਾਂ ਕਰਦੇ ਸਨ, ਜਿਹੜੇ ਕਸਮਾਂ ਚੁੱਕਦੇ ਸਨ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੈਂ ਮਰ ਜਾਵਾਂ ਤੇ ਪੰਥ ਜਿਉਂਦਾ ਰਹੇ, ਉਹ ਇੱਕ ਵਾਰੀ ਨਾ ਨਸਿਆ, ਦੋ ਵਾਰੀ ਨਾ ਨਸਿਆ, ਤੀਸਰੀ ਵਾਰੀ ਵੀ ਨਸ ਗਿਆ ਪਿਆਲਾ ਖੋ ਸ੍ਰੀ ਵਾ। ਤੇ ਪੰਜਾਬ ਵਿੱਚ ਲੋਕ ਕਹਿੰਦੇ ਨੇ ਬਈ ਇੱਕ ਵਾਰੀ ਦੋ ਵਾਰੀ ਜਿਹੜਾ ਮਨੁੱਖ ਗਲਤੀ ਕਰ ਜਾਵੇ ਤੀਸਰੀ ਵਾਰੀ ਫਿਰ ਉਹਦਾ ਕੀ ਇਲਾਜ ਹੋ ਸਕਦਾ। ਤੋ ਜਿਹੜੇ ਸ੍ਰੀ ਅਕਾਲ ਧਰਮ ਦੀ ਰੱਖਿਆ ਲਈ, ਪੰਥ ਦੀ ਚੜ੍ਹਦੀ ਕਲਾ ਲਈ ਸਿਰ ਦੇਣ ਦੀਆਂ ਅਰਦਾਸਾਂ ਕਰਦੇ ਸਨ, ਉਹ ਕਿਵੇਂ ਦੌੜਦੇ ਰਹੇ? ਜਿਵੇਂ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਸ਼ਿਕਉਏ ਥੇ ਜੋ ਕੁਣਕੇ ਕੇ ਭਾਗ ਗਏ ਸਭ ਲਗਤੇ ਠੁਣਕਾ। ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਉਹ ਕਹਿੰਦੇ ਤੇ ਰਹੇ, ਅਰਦਾਸਾਂ ਵੀ ਕਰਦੇ ਰਹੇ, ਪਰ ਜਦੋਂ ਵਕਤ ਆਇਆ ਉਹਨਾਂ ਨੇ ਕਿਵੇਂ ਬਹਾਨੇ ਬਣਾਏ ਪਿਆਲਾ ਖੋ ਸ੍ਰੀ ਵਾ, ਉਹਨਾਂ ਨੇ ਕਿਵੇਂ ਰਾਹ ਲੱਭੇ, ਤੇ ਫਿਰ ਧਰਮ ਕਿਵੇਂ ਉੱਚਾ ਹੁੰਦਾ ਪਿਆਲਾ ਖੋ ਸ੍ਰੀ ਵਾ। ਕਹਿੰਦੇ ਨੇ ਫਿਰ ਧਰਮ ਕਿਵੇਂ ਉੱਚਾ ਹੁੰਦਾ, ਉਹ ਤੇ ਦਸ਼ਮੇਸ਼ ਪਿਤਾ ਜੀ ਨੇ ਦੱਸਿਆ ਹੈ। ਕੋਈ ਪਿਤਾ ਦਾ ਸੀਸ ਦੇ ਦੇਵੇ, ਪੁੱਤਰਾਂ ਨੂੰ ਕੁਰਬਾਨ ਕਰ ਦੇਵੇ, ਆਪਣਾ ਸੀਸ ਵੀ ਮਾਲਕ ਦੇ ਕਦਮਾਂ ਤੇ ਰੱਖ ਦੇਵੇ, ਇਉਂ ਧਰਮ ਉੱਚਾ ਹੁੰਦਾ। ਹਾਂ, ਵਰਤਮਾਨ ਸਮੇਂ ਅੰਦਰ ਪਰਵਾਨਿਆਂ ਨੇ, ਸਾਧਕਾਂ ਨੇ, ਆਸ਼ਕਾਂ ਨੇ ਆਪਣਾ ਸਾਰਾ ਕੁਝ ਘੋਲ ਘੁਮਾ ਕੇ ਗੁਰੂ ਰਾਮਦਾਸ ਜੀ ਦੇ ਕਦਮਾਂ ਤੇ ਸਿਰ ਰੱਖ ਕੇ ਆਖਿਆ, ਇਉਂ ਧਰਮ ਉੱਚਾ ਹੋ ਸਕਦਾ ਪਿਆਲਾ ਖੋ ਸ੍ਰੀ ਵਾ। ਇਉਂ ਪੰਥ ਨੂੰ ਜੀਵਨ ਪ੍ਰਾਪਤ ਹੋ ਸਕਦਾ, ਇਵੇਂ ਕੌਮ ਨੂੰ ਜ਼ਿੰਦਗੀ ਪ੍ਰਾਪਤ ਹੋ ਸਕਦੀ ਏ, ਅਰਦਾਸ ਕਰਕੇ ਨੱਸਣ ਵਾਲਿਆਂ ਦੇ ਢੰਗ ਨਾਲ ਨਹੀਂ ਪਿਆਲਾ ਖੋ ਸ੍ਰੀ ਵਾ। ਇਵੇਂ ਹੀ ਇੰਦਰ ਨੇ ਆਪਣੇ ਹਾਲਤ ਦੀ ਆਪਣੀ ਸਾਰੀ ਬਿਰਥਾ ਪੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਤੇਗ ਬਹਾਦਰ ਜੀ ਬਿਰਥਾ ਸ਼ਬਦ ਵਰਤਦੇ ਨੇ, ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗ੍ਰਸਿਓ ਦਸ ਹੂ ਦੇ ਸਤਾਵਤ, ਆਸਾ ਲਾਗਿਓ ਧਨ ਕੀ, ਸੁਖ ਕਹਿ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਓ ਡੋਲਤ, ਨਹਿ ਸੁਧ ਰਾਮ ਭਜਨ ਕੀ, ਮਾਨਸ ਜਨਮੇ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ, ਨਾਨਕ ਹਰ ਜਸ ਕਿਉ ਨਹੀ ਗਾਵਤ, ਕੁਮਤ ਬਿਨਾਸੈ ਤਨ ਕੀ। ਆਸਾ ਮਹੱਲਾ ਨਾਮਾ ਬਿਰਥਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ, ਆਪਣੇ ਹਾਲ ਦੀ ਪੀੜਾ, ਆਪਣੇ ਹਾਲ ਦਾ ਦੁੱਖ ਦਰਦ ਇੰਦਰ ਨੇ ਦੁਰਗਾ ਨੂੰ ਸੁਣਾਇਆ ਜੀ।
ਛੀਨ ਲਈ ਠੁਕਰਾਈ ਸਾਤੇ ਦਾਨਵੀ,
ਤੇ ਆਖਿਓ ਅਸਾ ਸਾਤੇ ਸਾਡੇ ਤੋਂ, ਸਾਡੇ ਤੋਂ ਦਾਨਵੀ ਦੈਂਤਾ ਨੇ ਜੀ ਸਾਡੀ ਠੁਕਰਾਈ, ਪ੍ਰਵਤਾਈ ਚੌਧਰਤਾ ਵਡਿਆਈ, ਯਾਨੀ ਰਾਜ ਪਾਠ ਦੀ ਜੋ ਚੌਧਰਤਾ ਸੀ, ਪ੍ਰਭੂ ਸੱਤਾ ਦੀ ਜੋ ਸ਼ਕਤੀ ਸੀ, ਉਹ ਸਾਡੇ ਪਾਸੋਂ ਦੇਵਤਿਆਂ ਨੇ ਖੋਹ ਲੈਣਾ ਕੀਤੀ, ਦੈਂਤਾ ਨੇ ਖੋਹ ਲੈਣਾ ਕੀਤੀ ਏ। ਸਾਡੇ ਪਾਸੋਂ ਪ੍ਰਭੂ ਸੱਤਾ, ਚੌਧਰਤਾ, ਪ੍ਰਵਤਾਈ ਜਿਹੜੀ ਠਕੁਰਾਈ ਸੀ, ਠਾਕੁਰਤਾਈ, ਪਰ ਸਿੱਖ ਨੇ ਤੇ ਆਪਣੀ ਠਕੁਰਾਈ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਸੌਂਪੀ ਹੈ। ਇਸੇ ਕਰਕੇ ਕਹਿੰਦੇ ਨੇ, ਤੂੰ ਮੀਰਾ ਸਾਚੀ ਠਕੁਰਾਈ, ਨਾਨਕ ਬਲ ਬਲ ਜਾਮਣਿਆ, माज महला पंजवा अष्टपदिया। ठाकुर मैं ठकुराई तेरी कोमन सिर कोमा, पिता मेरो बड़ो तनी अगमा, उस्तद कौन क्रीजे करते पेख रहे बिस्मा। गुजरी महला पंजवा अष्टपदिया। गुरु नानक देव जी दे दर घर विच किसे दी ठाकुरता ही नहीं, किसे दी प्रभु सत्ता नहीं, किसे दी प्रमुखता नहीं, किसे दी चौधर नहीं, किसे दी हकूमत नहीं। अकाल पुरख वाहिगुरु दी ही ठकुराई है, अकाल पुरख वाहिगुरु दी ही प्रभु सत्ता है, अकाल पुरख वाहिगुरु दी ही शक्ति है। जे वो चाहे तखिन मह नीच कीट कौ राज, पार ब्रह्म गरीब निवाज। गौड़ी सुखमनी महला पंजवा। असाडे तो दैंता ने ए प्रभु सत्ता ठाकुरताई राज भाग दी अगवाई राज भाग साडे तो दैंता ने खो लेना कीता है जी।
लोकी तिहि फराई दोही आपनी,
ते कहंदे ने फिर उन्हां ने लोकी तिहि फराई गुर अंगद दी दोही फिरी, सच करता है बंद बहाली प्याला खो श्री वाह। दोही दी की व्याख्या है ओ गुरु ग्रंथ साहब जी अंदर तां संखेप शब्दी मिले ने के गुर अंगद दी दोही फिरी, पर की है दोही दसम पातशाह जी इस वार दे अंदर विस्तार नाल दस रहे ने के दोही की है। लोकी तेही फिराई तिन्ना लोकां विच दैंता ने अपनी दोहाई, अपने राज भाग ते काबज होण दा ऐलान, अपने राज भाग ते काबज होण दा जो ऐलान सी। दोही दा मतलब दोहाई हुक्म, चार चफेरे दूर तक सारे खंडा ब्रह्मंडा अंदर तिन्ना लोगां दे विच दैंता ने अपने राज दी दुहाई फिरवा दित्ती है, ऐलान करवा दिता है। उंज कहंदे सन टंडोरा, एक आदमी गल विच ढोल पा के जोर दी डग्गा मार के चौंकां विच खलो के बादशाह दा ऐलान पढ़दा सी, उस नूं वी दुहाई कहंदे सन। तो कहंदे ने दैंता ने तिन्ना लोगां विच अपनी राज सत्ता दी प्राप्ति अपने हुक्म हासिल दा ऐलान दुहाई फिरा देना कीती है।
बैठे वाए वधाई ते अमरावती,
कहंदे ने मैं तां हुण इत्थे पहाड़ां विच आ गया हां मां, पर ओ जेड़े देवते ने बैठे वाए वधाई ते अमरावती अमरापुरी स्वर्गापुरी इंद्रपुरी विच, कहंदे ने ओ अपनी जित दे वधाई जित दी मुबारक दे वाजे वजा के बैठे हुए ने, वाजे वजदे ने उना दी जित दे और ओ अमरपुरी स्वर्गापुरी विच बैठे ने अपनी जित दी मुबारक दे वाजे वजा के, वाए वाजे वजा के अपनी जित दे मुबारक दे वाजे वजा वजा के ओ स्वर्गपुरी इंद्रपुरी विच अमरापुरी विच बैठे हुए ने।
जिते देव पजाई सबना राक्षा,
सारिया राक्षा ने मिलके सारे ही देवते पजा देन कीते ने, कोई भी देवता दैंता दे सामने ठहरिया नहीं।
किने ना जिता जाई महके दैंत नो,
किने ना जिता जाई किसे ने भी जाके उना दे मुकाबले ते खलो के मैखे मैखासर दैंत नो किसे ने जाके जिते आई नहीं, कोई ओदे सामने होया ही नहीं, कोई ओदे सामने टिकिया ही नहीं।
तेरी शाम तकाई देवी दुर्गसा,
ते अखीर ऐ देवी दुर्गा देवी ऐ शानी हुण असां तेरी शरण तकाउणा कीती है, शाम शरण तेरी शरण तकाउणा कीती है, तेरे पास आए हां शायद तू असाडा राज भाग फिर वापस तुआ देवे।
पौड़ी दुर्गा बैन सुनंदी हसी हड़ हड़ाए,
दशमेश पिता जी अपने विचार नूं अगां जारी रखदिया होया फरमांदे ने दुर्गा हड़ हड़ आई। फिर पढ़ना
दुर्गा बैन सुनंदी
हां जी
हसी हड़ हड़ाए,
हां इंदर राजे दे बचन सुन के देवी दुर्गा हड़ हड़ करके यानी खुल के लगातार हसी ही जाना, खुल के हसना आहादी आवाज करनी उनु हड़ हड़ा कहंदे ने। जिथे वड़ा कलू कारा होया पंथ रतन संत ज्ञानी गुरबचन सिंह जी खालसा जी दे पास पढ़न दे समय विद्या प्राप्त करन दे मौके ते आप जी ने हुक्म कीता सी ज्ञानी वीर सिंह जी मद्दो के जो उना दे विद्यार्थियां विच्चों बड़े लायक विद्यार्थी ने ਬੜੇ ਤਕੜੇ ਵਿਦਵਾਨ ਹਨ। ਪਿਆਲਾ ਖੋ ਸ੍ਰੀ ਵਾਹਿਗੁਰੂ। ਉਹਨਾਂ ਦੇ ਗਿਣਵੇਂ ਚੁਣਵੇਂ ਤੇ ਪ੍ਰਸਿੱਧ ਵਿਦਿਆਰਥੀਆਂ ਵਿੱਚੋਂ ਗਿਆਨੀ ਵੀਰ ਸਿੰਘ ਜੀ ਮਧੋਕੇ ਵੀ ਇੱਕ ਹਨ। ਦਾਸ ਦੀ ਗਿਆਨੀ ਰਾਮ ਸਿੰਘ ਜੀ ਜੇਠੂ ਵਾਲੀਆ ਜੋ ਆਮ ਤੌਰ ਤੇ ਵਿਦਿਆਰਥੀਆਂ ਨੂੰ ਮਹਾਂਪੁਰਸ਼ਾਂ ਦੇ ਹੁਕਮ ਮੁਤਾਬਿਕ ਦਸਮ ਗ੍ਰੰਥ ਦਾ ਪਾਠ ਕਰਵਾਉਂਦੇ ਹੁੰਦੇ ਸਨ। ਮੈਨੂੰ ਵੀ ਦਸਮ ਗ੍ਰੰਥ ਦਾ ਪਾਠ ਕਰਨ ਦਾ ਉਹਨਾਂ ਤੋਂ ਹੀ ਮੌਕਾ ਮਿਲਿਆ। ਪਿਆਲਾ ਖੋ ਸ੍ਰੀ ਵਾਹਿਗੁਰੂ। ਦਸਮ ਗ੍ਰੰਥ ਦੀ ਕਥਾ ਅਰਥ ਵਿਚਾਰ ਇਹ ਤੇ ਮਹਾਂਪੁਰਸ਼ਾਂ ਦੀ ਦਾਤ ਦੇਣ ਹੀ ਹੈ, ਪਰ ਕਿਉਂਕਿ ਸਰੀਰ ਬਜ਼ੁਰਗੀ ਵਿਚ ਹੋਣ ਕਾਰਨ ਕੁਝ ਸੇਵਾਵਾਂ ਉਹਨਾਂ ਨੇ ਲਾਇਕ ਵਿਦਿਆਰਥੀਆਂ ਦੇ ਜ਼ਿੰਮੇ ਲਾਈਆਂ ਹੋਈਆਂ ਹੁੰਦੀਆਂ ਸਨ, ਜਿਵੇਂ ਪਾਠ ਕਰਾਉਣਾ ਬਾਬਾ ਲਾਹੌਰਾ ਸਿੰਘ ਜੀ ਮੁਨਾਵੇ ਵਾਲੇ, ਬਜ਼ੁਰਗਵਾਰ ਪ੍ਰੇਮੀ ਕਰਤਾਰ ਸਿੰਘ ਜੀ ਲੰਘੇ ਆਣੇ ਵਾਲੇ,